ओंकार सतनाम कर्ता पुरुष निर्भो निर्वैर अकाल मूरत अजूनी सैभं गुरु प्रसाद। गुरु गोविंद सिंह जी महाराज रूहे जमीन ते एक ऐसी लासानी शख्सियत दे मालक सन जिन्हां ने मनुख दे मन और चेतना विच बहुत गहराइयां विच छात मारी है। धार्मिक मनुख और खास करके अंतरमुखी मनुख दे अंदर जिहड़े अंतईव सवाल पैदा हुंदे ने उस नूं गुरु गोबिंद सिंह जी महाराज ने बड़े सोहणे ढंग नाल उजागर कीता है। जैसे कि मनुख सूरवीरता तो स्वपन तो बहुत प्रभावित हुंदा है, बहुत प्रभावित हुंदा है। किसी तो प्रेरणा लैण दी भी लोड़ नहीं, खूबसूरती अपना असर पाउंदी है, बहादुरी अपना असर पाउंदी है। लेकिन फिर भी साहिब कहिंदे ने बहादुरी तो प्रभावित होंदिया होया सूरवीरता तो प्रभावित होंदिया होया भी बहुत सारिया नूं बोध नहीं कि सूरवीरता किसनूं कहिंदे ने। स्वपन तो प्रभावित होंदिया भी खूबसूरती का बोध नहीं है, स्वपन का बोध नहीं है। इस वास्ते साहिब कहिंदे ने जिसने मन नूं जित लिया है वो सूरवीर है और जिसके कोल दैवी गुण ने वो खूबसूरत है। मन दे जद प्रेम होवे, दया होवे, करुणा होवे, निर्वैरता होवे, निर्भयता होवे, इस तरह दे जब दैवी गुण हिरदे दे चवन ते चेहरे दे जिहड़ी आभा प्रगट होंदी है उस तो सारी सुंदरता फिदा कीती जा सकती है, कुर्बान कीती जा सकती है। कितना भी सुंदर चेहरा होवे, नए नक्श कितने ही तीक्ष्ण क्यों ना आवन, पर हिरदे विच क्रोध होवे, हिरदे विच लोभ होवे, हिरदे विच वासना होवे, बदले की भावना होवे, वो चेहरा अत्यंत करूप दिखाई देंदा है, डरावना दिखाई देंदा है। अगर पुरुष का है तो भूत प्रतीत होंदा है, अगर स्त्री का है तो डैन प्रतीत होंदी है। भगत कबीर चंद ने कहो कबीर जैसे सुंदर स्वरूप नाम बिना जैसे कुबज कर। कितना ही खूबसूरत क्यों ना हो पर हृदय विच नाम नहीं तो कुबज है, कुबड़ा है, कुरूप है। भगत नामदेव जी महाराज उन्होंने बड़ा सुंदर फरमान, कहे नामदेव नाह के बिना ना सोए बत्ती लखना। स्वपन दे बत्ती गुण मन्ने गए ने, दंदा की खूबसूरती, नक की खूबसूरती, नैना का खूबसूरत होना, गर्दन का खूबसूरत होना, बोलों विच मिठास होनी, चाल विच मधुरता होनी, चेहरे की आभा होनी। गर्ज के विद्वाना ने इस तरीके नाल गिणदिया गिणदिया 32 गुण 32 लक्षण स्वपन दे सुंदरता दे मन्ने। आप कहते ने प्रणवे नाम देव ना के बिना ना सोए बत्ती लक्षण। नहीं मोहताज जेवर जिसे खूबी खुदा ने दी कि कितना खुशनुमा लगता है देखो चांद बिन गए। कोई जेवरात नहीं, कोई आभूषण नहीं, पर सुंदरता का एक मुजस्मा, सुंदरता का एक प्रमाण बन के चंद्रमा सामने खड़ा है। दैवी गुण अपने आप विच ऐसा प्रकाश, मध्यम प्रकाश, ठंडा प्रकाश रखते हैं कि उन्हों का अपना प्रभाव है। दयालु मनुख किधरे बैठा होवे, कृपालु प्रेम नाल भिजया होया हिरदा रसक पुरुष किधरे बैठा होवे, उसके चेहरे का, उसके नेत्रां का जो प्रभाव है, खूबसूरत तो खूबसूरत चेहरे भी उसके सामने फिके पै जाते हैं। तो गुरु ग्रंथ साहिब जी महाराज की बाणी ने भी स्वपन जो महत्ता दिती है, उन्हें दैवी गुण ईश्वरी गुण साहिब गोबिंद सिंह जी महाराज दे भी अंतरीव हिरदे दी छाप मार के पंडित गुलाब सिंह जी महाराज ने जो सामने जवाब लिखे ने वो कितने सुंदर है गुणवान सुंदर ते गुणवान है सूर वीरो है जिसने अपना मन जीत लिया है कि भक्ति दा फल साधना दा फल आखिर मनुख जप करदा है तप करदा है पुन करदा है दान करदा है तरह तरह के धार्मिक कर्म करदा है हर मजहब दे विच अपने अपने धार्मिक कर्मां दी प्रथा है इसका फल जब मन की फिर ता भई सार योग एहो जा धार्मिक दुनिया दे विच दो बोल जिहड़े आखे जांदे ने मन नूं एकागर करके नाम जपो ये गलत आख्या जांदा है इंज कहना चाहिए नाम जपो ताकि मन एकागर होवे इदो आख्या जांदा है मन नूं शुद्ध करके गुरुद्वारे जाओ मंदिर जाओ गलत आख्या जांदा है इंज आखना चाहिए गुरुद्वारे जाओ ताकि मन शुद्ध होवे मंदिर जाओ ताकि मन शुद्ध होवे मन नूं शुद्ध करके गुरुद्वारे जाओ शुद्ध मन ते जिथे बैठा गुरुद्वारे ही बैठा है शुद्ध मन ते जिथे बैठा है उते मंदिर दे विच ही बैठा है ते मन नूं एकाग्र करके बाणी पढ़ो तो बाणी दा फिर फल की होया बाणी पढ़न दा फल है मन दी एकाग्रता जब मन की फिर ता भई सार योग एहो जा यही योग दा यही भक्ति दा यही धार्मिक कर्मां दा फल समझ मन टिक गया ते जब मन टिक जांदा है मन ठहर जांदा है ओ जिहड़ा विश्राम है उस विश्राम तो जिहड़ी ताजगी जन्म लेंदी है सुफुरती जन्म लेंदी है अकथ है दिन भर दा शरीरिक तौर ते जहनी तौर ते थकिया होया मनुख जद रात नूं नींद दी अगोश विच जांदा है ते फिर जद सवेरे उठदा है बड़ा ताजा महसूस करदा है जैसे नवा जीवन मिले हुए जैसे नवे बच्चे का जन्म होया ताजा बिल्कुल सफुर्द शरीर तो सारे अंगां दे ताजगी आ जाती है जन्मां जन्मांतरां तो मन भटक रहा है कदी इस नूं विश्राम नसीब ही नहीं होया तन जद सौ जांदा है रात नूं तां वी मन कल्पना दी दुनिया रच के सुपना दी दुनिया रच के भ्रमण करदा रहिंदा है भटकदा रहिंदा है जद कदी नाम जपदियां जपदियां साधना करदियां करदियां मन टिकदा है उस विश्राम तो जिहड़ी ताजगी सफुरती नसीब आउंदी है उसे नूं आनंद आख्या है खेड़ा आख्या है सरूर आख्या है मस्ती आख्या है ब्याम तो परे है गुरु तेग बहादुर साहिब जी महाराज कहिंदे ने मन मेरो धावन ते छुटक्यो कर बैठो विश्राम भक्त भटकदा होया मन हुण विश्राम करके बैठ गया हुण समाधि लीन हो गया अगले प्रश्न को दाता ज्ञानी कवन कहो विचार अविचार कौन है दाता गुरु ग्रंथ साहिब जी महाराज विच भी बड़ा भारी खुलासा है पर इस सवाल के मुकाबले ते पंडित गणेशा सिंह जी ने जो जवाब लिखे वे दाता एक करतार है ज्ञानी नाम के दे जो अज्ञानी पशु नरन को तुरत बनावे दे दद्दा दाता एक है दूसरा नाही कोई गुरु ग्रंथ साहिब जी महाराज दा फैसला दाता एक करतार है और सबना जिया का एक दाता सो मैं विसर न जाए ते मन जो सारे जीवां दा दाता है हर एक नूं कीड़े नूं मकोड़े नूं बनस्पति नूं दृश्य नूं अदृश्य नूं जल जंतु थल जंतु नव जंतु हर एक नूं रिज़क देण वाला हर एक दी झोली विच अगम्मी दाता जो है पाण वाला और अपने ढंग नाल हर एक दी जो है पूर्ति करण वाला तो सतगुरु कहिंदे ने वास्तविक जो कह रहे ने उदा खुलासा है कि दाता दानी केवल प्रभु है ਉਸ ਨੇ ਹਵਾ ਸਾਨੂੰ ਦਾਨ ਵਿਚ ਦਿੱਤੀ, ਉਹਨੇ ਸੂਰਜ ਦੀ ਰੋਸ਼ਨੀ ਸਾਨੂੰ ਦਾਨ ਵਿਚ ਦਿੱਤੀ, ਜੀਵਨ ਸਾਨੂੰ ਦਾਨ ਵਿਚ ਦਿੱਤਾ, ਮਾਂ ਬਾਪ ਸਾਨੂੰ ਦਾਨ ਵਿਚ ਦਿੱਤੇ। ਕਿਸੇ ਹੱਦ ਤੱਕ ਦੇਖੀਏ ਸਤਸੰਗ ਗੁਰਬਾਣੀ ਔਰ ਮਹਾਨ ਵਿਭੂਤੀਆਂ ਸੰਤ ਗੁਰੂ ਅਕਾਲ ਪੁਰਖ ਨੇ ਸਾਨੂੰ ਦਾਨ ਵਿਚ ਦਿੱਤੇ ਹੋਏ ਨੇ, ਅਸੀਂ ਇਹਨਾਂ ਤੋਂ ਸੁਖ ਲੈਂਦੇ ਹਾਂ, ਆਨੰਦ ਲੈਂਦੇ ਹਾਂ। ਕਿਸੇ ਤੋਂ ਭੌਤਿਕ ਸੁਖ ਲੈਂਦੇ ਹਾਂ, ਕਿਸੇ ਤੋਂ ਅਧਿਆਤਮਿਕ ਸੁਖ ਲੈਂਦੇ ਹਾਂ, ਕਿਸੇ ਤੋਂ ਖੇੜਾ ਲੈਂਦੇ ਹਾਂ, ਕਿਸੇ ਤੋਂ ਖੁਸ਼ੀਆਂ ਲੈਂਦੇ ਹਾਂ। ਦਾਤਾ ਕੇਵਲ ਪ੍ਰਭੂ ਹੈ ਔਰ ਅਨੰਤ ਦਾਤਾ ਉਹ ਵੰਡ ਰਿਹਾ, ਪਰ ਐਸਾ ਦਾਤਾ ਕਿ ਦੇਣ ਦੇ ਬਦਲੇ ਉਹਦੀ ਮੰਗ ਕੁਛ ਵੀ ਨਹੀਂ। ਅਕਸਰ ਐਸਾ ਹੁੰਦਾ ਹੈ, ਜਗਤ ਤਿਲ ਜਿਤਨਾ ਦਿੰਦਾ ਹੈ, ਪਹਾੜ ਜਿਤਨਾ ਮੰਗਦਾ ਹੈ, ਉਹ ਪਹਾੜ ਜਿਤਨਾ ਦੇ ਕੇ ਤਿਲ ਜਿਤਨਾ ਵੀ ਨਹੀਂ ਮੰਗਦਾ। ਵੱਡਾ ਦਾਤਾ ਤਿਲ ਨਾ ਤਮਾ ਹੈ। ਦਾਤਾ ਇੱਕ ਕਰਤਾਰ ਹੈ ਗਿਆਨੀ ਨਾਨਕ ਦੇਵ। ਕਿਸ ਨੂੰ ਗਿਆਨੀ ਆਖੋਗੇ? ਅਕਸ਼ਰਾਂ ਦਾ ਬੋਧ ਰੱਖਣ ਵਾਲੇ ਇਸ ਤਰ੍ਹਾਂ ਦੇ ਗਿਆਨੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ। ਵੈਸੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਵੀ ਗੱਲ ਬੜੀ ਸੋਹਣੀ ਖੋਲੀ ਹੈ। ਆਪ ਕਹਿੰਦੇ ਨੇ, ਭੈ ਕਾ ਹੂੰ ਕੋ ਦੇਤ ਨੈ, ਨੈ ਭੈ ਮਾਨਤ ਆਮ, ਕਹੋ ਨਾਨਕ ਸੁਨਰੇ ਮਨਾ, ਗਿਆਨੀ ਤਾਂ ਹੈ ਖਾਮ। ਕਿਸ ਨੂੰ ਗਿਆਨੀ ਆਖੋਗੇ? ਕੌਣ ਗਿਆਨੀ ਹੈ? ਤੋ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਜੋ ਨਾ ਭੈ ਭੀਤ ਹੁੰਦਾ ਹੈ ਨਾ ਭੈ ਭੀਤ ਕਰਦਾ ਹੈ। ਕਿਸੇ ਨੂੰ ਡਰਾਉਣਾ ਇਹ ਦੁਸ਼ਟਪਣਾ ਹੈ, ਕਿਸੇ ਕੋਲ ਡਰਨਾ ਇਹ ਕਾਇਰਤ ਹੈ। ਕਾਇਰ ਮਨੁੱਖ ਗਿਆਨੀ ਨਹੀਂ ਹੁੰਦਾ, ਦੁਸ਼ਟ ਮਨੁੱਖ ਵੀ ਗਿਆਨੀ ਨਹੀਂ ਹੁੰਦਾ। ਇਹ ਗੱਲ ਵੱਖਰੀ ਹੈ। ਹੋ ਸਕਦਾ ਉਹਦੇ ਕੋਲ ਅੱਖਰਾਂ ਦਾ ਬਹੁਤ ਵੱਡਾ ਬੋਧ ਹੋਵੇ, ਹੋ ਸਕਦਾ ਹੈ ਉਹਨੇ ਬੜੇ ਗ੍ਰੰਥ ਪੜ੍ਹੇ ਹੋਣ, ਹੋ ਸਕਦਾ ਹੈ ਉਹ ਵਿਆਕਰਨ ਦਾ ਬੜਾ ਪੰਡਿਤ ਹੋਵੇ। ਦਰਅਸਲ ਪੰਡਿਤ ਹੋ ਜਾਣਾ ਹੋਰ ਗੱਲ ਹੈ, ਹਕੀਕਤ ਵਿਚ ਅਨੁਭਵੀ ਗਿਆਨੀ ਹੋ ਜਾਣਾ ਹੋਰ ਗੱਲ ਹੈ। ਅਨੁਭਵ ਗਿਆਨ ਅੰਦਰੋਂ ਪੈਦਾ ਹੁੰਦਾ ਹੈ, ਪੰਡਤਾਈ ਬਾਹਰੋਂ ਸਿੱਖਣੀ ਪੈਂਦੀ ਹੈ। ਇਹੀ ਫਰਕ ਹੈ। ਵਾਸਤਵਿਕ ਗਿਆਨੀ ਵਿਚ ਵਿਦਵਾਨ ਵਿਚ ਸਿਰਫ ਅਕਸ਼ਰਾਂ ਦਾ ਬੋਧ ਰੱਖਣ ਵਾਲਾ ਹੈ। ਜਿਹੜਾ ਅਨੁਭਵਸ਼ੀਲ ਪੁਰਸ਼ ਹੈ ਉਹ ਤੇ ਕਹਿੰਦਾ, ਜੋ ਸੱਚ ਹੈ ਮੈਂ ਉਸਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਯਤਨ ਕਰ ਰਿਹਾ। ਲਾਜ਼ਮੀ ਨਹੀਂ ਕਿ ਮੈਨੂੰ ਯਤਨ ਵਿਚ ਸਫਲਤਾ ਮਿਲੇਗੀ, ਲਾਜ਼ਮੀ ਨਹੀਂ ਕਿ ਮੈਂ ਉਸਨੂੰ ਕਹਿ ਸਕਾਂਗਾ। ਪਰ ਜਿਹੜਾ ਚਲਾਕ ਹੈ, ਜਿਹਦੇ ਕੋਲ ਸਿਰਫ ਅਕਸ਼ਰੀ ਗਿਆਨ ਹੈ, ਉੱਥੇ ਦਾਅਵੇ ਨਾਲ ਕਹਿੰਦਾ ਹੈ, ਜੋ ਮੈਂ ਕਹਿ ਦਿੱਤਾ ਹੈ ਇਹੀ ਸੱਚ ਹੈ, ਇਸ ਤੋਂ ਬਿਨਾਂ ਹੋਰ ਕੁਝ ਵੀ ਸੱਚ ਨਹੀਂ। ਬੜਾ ਫਰਕ ਹੈ। ਅਨੁਭਵ ਪ੍ਰਾਪਤ ਕੀਤਾ ਮਨੁੱਖ ਐਸਾ ਨਹੀਂ ਆਖੇਗਾ, ਉੱਥੇ ਕਹੇਗਾ, ਜੋ ਸੱਚ ਹੈ ਉਸਨੂੰ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਯਤਨ ਕਰ ਰਿਹਾ, ਪਰ ਲਾਜ਼ਮੀ ਨਹੀਂ ਕਿ ਮੈਂ ਕਹਿ ਸਕਾਂ। ਤੂੰ ਗਿਆਨੀ। ਪੰਡਿਤ ਗਣੇਸ਼ਾ ਸਿੰਘ ਜੀ ਕਹਿੰਦੇ ਨੇ, ਮੇਰੀ ਆਤਮਾ ਚੋਂ ਜੋ ਅੱਖਰ ਨਿਕਲੇ ਨੇ, ਇਸ ਸਵਾਲ ਦੇ ਜੋ ਜਵਾਬ ਨਿਕਲੇ ਨੇ, ਉਹ ਇਹ ਨੇ, ਗਿਆਨੀ ਨਾਨਕ ਦੇ। ਗੁਰੂ ਨਾਨਕ ਮਹਾਗਿਆਨੀ ਤੇ ਗਿਆਨੀ ਦੀ ਪਹਿਚਾਣ ਕੀ? ਜੋ ਅਗਿਆਨੀ ਪਸ਼ੂ ਨਰਨ ਕੋ ਤੁਰਤ ਬਣਾਵੇ ਦੇ। ਜਿਹਦੀ ਸੰਗਤ ਵਿੱਚ ਕੋਈ ਪਸ਼ੂ ਵੀ ਆ ਜਾਏ ਤੇ ਦੇਵਤਾ ਬਣ ਜਾਏ। ਕੌੜਾ ਰਾਕਸ਼ਸ ਆਇਆ ਦੇਵਤਾ ਬਣ ਗਿਆ, ਸੱਜਣ ਠੱਗ ਸੰਗਤ ਵਿਚ ਆਇਆ ਸੰਪਰਕ ਜੁੜਿਆ, ਠੱਗੀ ਸਾਰੀ ਨਿਕਲ ਗਈ ਸੱਜਣ ਬਣ ਗਿਆ। ਕੋਈ ਦੁਸ਼ਟ ਕੋਈ ਜ਼ਾਲਮ ਕੋਈ ਜਾਬਰ ਸਾਹਮਣੇ ਆਵੇ ਤੇ ਜਾਬਰਾਨਾ ਤਬੀਅਤ ਨਿਕਲ ਜਾਏ। ਬਾਬਰ ਦੀ ਜਾਬਰਾਨਾ ਤਬੀਅਤ ਗੁਰੂ ਨਾਨਕ ਨੂੰ ਵੇਖ ਕੇ ਮੱਧਮ ਪੈ ਗਈ ਨਿਕਲ ਗਈ। ਮਲਕ ਭਾਗੋ ਦਾ ਪਖੰਡ ਧੋਖਾ ਛਲ ਤੇ ਕਪਟ ਗੁਰੂ ਨਾਨਕ ਦੇ ਦਰਸ਼ਨਾਂ ਨਾਲ ਵਿਲੀਨ ਹੋਇਆ, ਖਤਮ ਹੋਇਆ। ਕੌਡੇ ਰਾਕਸ਼ਸ ਦਾ ਦੁਸ਼ਟਪਣਾ ਸਾਲਮਾਨਾ ਤਬੀਅਤ ਗੁਰੂ ਨਾਨਕ ਦੇ ਦਰਸ਼ਨਾਂ ਨਾਲ ਖਤਮ ਹੋਈ, ਔਰ ਸੱਜਣ ਠੱਗ ਦੀ ਠੱਗੀ ਅੰਦਰੋਂ ਨਿਕਲ ਗਈ। ਗਿਆਨੀ ਤੇ ਉਹ ਜਿਹਦੀ ਸੰਗਤ ਵਿਚ اوگن سارے نکل جان تے گن اندر پرویش کر جان، پشو نکل جان دیوتا اندر پرویش کر جائے، اوگن ایک پاسے ہو جان تے او گناں دی کھان بن جائے، گیانی تے او اکشری گیانی۔ اس طریقے دا پریورتن، اس طریقے دی کرانتی جگت وچ نہیں آ سکتا۔ جس دے کول انبھوی گیان ہے، صاحب گرو نانک دیو جی مہاراج نے نو کھنڈ پرتھمی دا بھرمن کیتا، پر جدھر جدھر بھی آپ نے چرن پا ہے، کسی دا اندروں پکھنڈ کڈیا، کسی دا بھرم کڈیا، کسی دا اگیان کڈیا، کسی دی ظالمانہ طبیعت کڈی، کسی دا اندروں کرودھ کڈیا، کسی دی راکشس برتیاں نو اندروں کڈیا، اور اسی طریقے نال ولی کنداری دا اندروں ہنکار کڈیا۔ ایک پنجا لگا کے پتھر وچوں پانی کی کڈیا، مانو پتھر دل وچوں سارا ہنکار کڈ دیتا، کومل کر دیتا۔ اس پتھر دے وچ پنجے دا لگ جانا اہنکار نو کومل کر دیتا، مدل کر دیتا، سارا اہنکار پانی ہو کے بہ نکلیا، نرمل ہو گیا، وڑی گلاری پاون ہو گیا، چرنا تے آ کے ڈگیا، جھکیا۔ تو جو اگیانی پشو نرن کو ترت بناوے دے۔ اگلا پرشن، کہو وچار اویچار۔ وچار کس نو کہندے نے؟ اویچار کی ہے۔ یہ اپنے آپ بڑا پیچیدہ پرشن ہے، باریک پرشن ہے۔ وچار کس نو آکھیے تے اویچار کی ہے؟ اس نو کھولیا انج گرمت انمت ست کو کھوجن ہے بیچار۔ جگت دی ساری انمت تے گرمت نو سامنے رکھ دے گئے، او دیچ جڑی سچائی نو لبنا ہے، بس یہی وچار ہے۔ جتھے جتھے سچائی ہے، بس اس نو کہندے نے وچار۔ انمت سگریٹ تماکو پینے دی مخالفت نہیں کر دی، ایک گل وکری ہے، ڈاکٹر بول پے نے اور جگت دے کوئی سیانے پرش بول پے نے کہ پھیپڑیاں لئی گلے لئی ہانیکارک ہے۔ دیکھو پانی تے کوئی پی سکدا ہے، شربت کوئی پی سکدا ہے، دھوئیں دا پینا، دھومر پان، پشو بھی نہیں پیندے دھواں، کیڑے مکوڑے بھی نہیں پیندے۔ پنچیاں نو کہہ دو دھواں پیو، انہوں نے بھی کہہ دینا ہے دھواں کوئی پینے والی چیز ہے، پر کیول منوکھ ہی پیندا ہے۔ اور کون منکھ پیندا ہے؟ جو وچار نو چھکے تے ٹنگ دے، اپنے منہ دے چوں پانی پا کے پھر کڈنا تے کسے دے منہ دے چ پانا، اگر اے غیر مہذب ہے تو اپنے منہ دے چ دھواں پا کے کسے دے منہ دے چ پانا، یہ بھی غیر مہذب ہے۔ جیسے جیسے سنسار وچ تہذیب تمدن اجاگر ہو رہا ہے، دھومر پان دے خلاف مخالفت دی آواز بلند ہو رہی ہے، اٹھ رہی ہے، لیکن گرمت نے تے بہت اپنے آد کال وچ کہہ دیتا، دھواں پینا اویچار ہے۔ گرمت انمت ست کو کھوجن ہے بیچار۔ گرمت شراب پینے دی آگیا نہیں دیندی، جو نشہ منکھ نو بے ہوش کرے، بس بے ہوشی ہی پاپ ہے۔ جتنے انرتھ ہوندے نے بے ہوشی وچ ہوندے نے۔ کئی دفعہ تے قاتل جد قتل کرن نو جاندے نے نشہ کر لیندے نے، ڈاکو ڈاکا ڈالن لئی جاندے نے نشہ کر لیندے نے۔ کیوں؟ ہوش نہ پیدا ہوئے، ہوش پیدا ہویا تے منکھتا پیدا ہوئے گی، تے منکھ ڈاکا نہیں ڈال سکدا۔ منکھ ادھوں ڈاکا ڈال سکدا ہے جد وہ پشو بنے، منکھ قتل نہیں کر سکدا۔ منکھ ادھوں قتل کر سکدا ہے جد پشو بنے، منک بلاتکار نہیں کر سکتا، یہ ادو ہی کر سکتا ہے جد پشو بنے۔ منک دوراچار نہیں کر سکتا، یہ ادو ہی کر سکتا ہے جد پشو بنے۔ تے پشو بننے لئی سوکھا طریقہ ہے نشہ۔ اس واسطے گرمت اس کی بھی وروتتا کر دی اور صاف کہہ دیتا ہے، ہوچھا مد مول نہ پیجے جے کا بار وسا ہے، جت پیتے مت دور ہوئے برل پوے وچ آئے۔ ਜਿਸ ਦੇ ਪੀਂਦਿਆਂ ਹੀ ਮਨੁੱਖ ਆਪਣੀ ਅਕਲ ਖੋ ਬੈਠੇ ਔਰ ਮਨੁੱਖਤਾ ਵਿਚ ਆੜਾ ਖੜਾ ਹੋ ਜਾਏ ਔਰ ਮਨੁੱਖ ਮਨੁੱਖਤਾ ਤੋਂ ਥੱਲੇ ਚਲਾ ਜਾਏ ਬੇਹੋਸ਼ ਹੋ ਜਾਏ। ਧਰਮ ਦੀ ਸਾਧਨਾ ਇਹ ਹੈ ਆਪਣਾ ਹੋਸ਼ ਸੰਭਾਲ ਪ੍ਰਭ ਕੀ ਉਸਤਤ ਕਰੋ ਸੰਤ ਮੀਰ ਸਾਵਧਾਨ ਇਕਾਗਰ ਚੀ ਸਾਵਧਾਨੀ ਵਧਾਣੀ ਹੈ ਸੁਚੇਤਪਣਾ ਵਧਾਣਾ ਹੈ ਪਰ ਨਸ਼ਾ ਤੇ ਅਚੇਤ ਕਰਦਾ ਹੈ। ਜਿਤਨਾ ਕਿਸੇ ਮਨੁੱਖ ਵਿਚ ਅਚੇਤਪਣਾ ਵਧੇਗਾ ਉਤਨੇ ਉਸ ਤੋਂ ਗੁਨਾਹ ਜਨਮ ਲੈਣਗੇ ਪਾਪ ਜਨਮ ਲੈਣਗੇ। ਅਚੇਤ ਮਨੁੱਖ ਇੰਜ ਕਹਿ ਲੋ ਪਾਪੀ ਹੈ। ਨਰ ਅਚੇਤ ਪਾਪ ਤੇ ਡਰੇ ਇਹ ਅਚੇਤ ਮਨੁੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਡਰ ਸੂਝ ਨਹੀਂ ਤੈਨੂੰ ਸਮਝ ਨਹੀਂ ਸੁੱਤਾ ਤੇ ਇਸ ਵਾਸਤੇ ਤੇਥੋਂ ਪਾਪ ਹੋ ਰਹੇ ਨੇ ਜਗਤ ਨੂੰ ਚੋਟ ਪਹੁੰਚ ਰਹੀ ਹੈ ਸਮਝ ਨਹੀਂ ਹੈ ਅਚੇਤ ਨਹੀਂ ਹੈ। ਇੱਕ ਮਨੁੱਖ ਮਨ ਦੇ ਤਲ ਤੇ ਅਚੇਤ ਹੋਵੇ ਤੇ ਦੂਸਰਾ ਉਤੋਂ ਨਸ਼ਾ ਪੀਵੇ ਗਾਂਜਾ ਸੁਲਫਾ ਚਰਸ ਅਫੀਮ ਸ਼ਰਾਬ ਇਹ ਤੇ ਇੰਜ ਹੈ ਜਿਵੇਂ ਕਰੇਲੇ ਦਿੱਤੇ ਨਿੰਮ ਚਾੜਨੇ। ਅਚੇਤਪਣੇ ਨੂੰ ਹੋਰ ਵਧਾਉਣਾ ਹੋਰ ਵਧਾਉਣਾ ਹੋਰ ਵਧਾਉਣਾ ਪਸ਼ੂ ਦਾ ਮਹਾਂ ਪਸ਼ੂ ਬਣ ਜਾਣਾ। ਤੋ ਸਾਹਿਬ ਕਹਿੰਦੇ ਨੇ ਗੁਰਮਤ ਅਨਮਤ ਸਤ ਕੋ ਖੋਜਨ ਹੈ ਵਿਚਾਰ। ਗੁਰਮਤ ਨਸ਼ੇ ਦੀ ਆਗਿਆ ਨਹੀਂ ਦਿੰਦੀ ਔਰ ਨਸ਼ੇ ਕਰਨ ਵਾਲੇ ਨੂੰ ਗੁਰਮਤ ਸਿੱਖ ਵੀ ਨਹੀਂ ਮੰਨਦੀ ਭਗਤ ਨਹੀਂ ਮੰਨਦੀ ਧਾਰਮਿਕ ਨਹੀਂ ਮੰਨਦੀ ਕਿਉਂਕਿ ਨਸ਼ਾ ਅਚੇਤ ਕਰਦਾ ਹੈ। ਗੁਰਮਤ ਅਨਮਤ ਸਤ ਕੋ ਖੋਜਨ ਹੈ ਵਿਚਾਰ ਭੇਡ ਚਾਲ ਕੀ ਅੰਧਗਤ ਜਾਨ ਲੈ ਹੋ ਅਵਿਚਾਰ। ਜਗਤ ਵਿਚ ਕਿਸੇ ਹੱਦ ਤੱਕ ਦੇਖਿਆ ਜਾਏ ਭੇਡਾ ਚਾਲ ਮਨੁੱਖਾਂ ਵਿਚ ਹੈ। ਇਹ ਜਿਹੜੀ ਗੱਲ ਪ੍ਰਚਲਿਤ ਹੋਈ ਹੈ ਨਾ ਭੇਡਾ ਚਾਲ ਕੀ ਹੈ ਇੱਕ ਮਨੁੱਖ ਜਿਸ ਪਾਸੇ ਚੱਲਿਆ ਉਹਦੇ ਪਿੱਛੇ ਚੱਲ ਪੈਣਾ ਇਹ ਭੇਡਾ ਚਾਲ ਧਾਰਮਿਕ ਦੁਨੀਆਂ ਚ ਮਿਲਦਾ ਹੈ। ਇਹ ਭੇਡਾ ਚਾਲ ਸਮਾਜਿਕ ਤੇ ਰਾਜਨੈਤਿਕ ਦੁਨੀਆਂ ਵਿਚ ਮਿਲਦਾ ਹੈ ਔਰ ਇਹ ਭੇਡਾ ਚਾਲ ਕਈ ਦਫਾ ਪਰਿਵਾਰਕ ਜ਼ਿੰਦਗੀ ਦੇ ਚ ਵੀ ਦੇਖਣ ਨੂੰ ਮਿਲਦਾ ਹੈ। ਇੱਕ ਪਾਸੇ ਜੋ ਚੱਲ ਪਿਆ ਹੈ ਫਿਰ ਪਿੱਛੇ ਚੱਲ ਪੈਣਾ ਸੋਚਣਾ ਨਹੀਂ ਵਿਚਾਰਨਾ ਨਹੀਂ। ਇੱਕ ਬੜੀ ਸੁੰਦਰ ਗਾਥਾ ਪਰਸ਼ਨ ਦੀ ਕਿਤਾਬ ਵਿੱਚ ਇੱਕ ਫਕੀਰ ਨੇ ਲਿਖੀ ਬਹੁਤ ਸੁੰਦਰ। ਇੱਕ ਉਸਤਾਦ ਆਪਣੇ ਵਿਦਿਆਰਥੀਆਂ ਤੇ ਪ੍ਰਸ਼ਨ ਕਰਦਾ ਹੈ ਦੱਸੋ ਇੱਕ ਬਾੜੇ ਦੇ ਇੱਕ ਚਾਰ ਦੀਵਾਰੀ ਕੰਢਿਆਂ ਦੀ ਉਸਦੇ ਅੰਦਰ 100 ਭੇੜਾਂ ਨੇ ਇੱਕ ਭੇੜ ਛਾਲ ਮਾਲ ਕੇ ਲੰਘ ਗਈ ਟੱਪ ਕੇ ਲੰਘ ਗਈ ਦੱਸੋ ਬਾਕੀ ਕਿਤਨੀ ਬਚੀਆਂ। ਤੋ ਬੱਚੇ ਤੇ ਹੈਰਾਨ ਹੋ ਗਏ ਇਹ ਤੇ ਕੋਈ ਸਵਾਲ ਪੇਚੀਦਾ ਨਹੀਂ ਹੈ ਬੜਾ ਸਰਲ ਜਿਹਾ। ਖੜਾ ਹੋ ਗਿਆ ਇੱਕ ਬੱਚਾ ਕਹਿਣ ਲੱਗਾ ਉਸਤਾਦ ਜੀ ਇਹ ਤੇ ਕੋਈ ਬਹੁਤ ਵੱਡੀ ਗੱਲ ਨਹੀਂ ਇੱਕ ਭੇੜ ਚਲੀ ਗਈ 99 ਬਾਕੀ 99 ਬਚ ਗਏ। ਦੂਜੇ ਨੇ ਵੀ ਐਸਾ ਆਖਿਆ ਤੀਸਰੇ ਨੇ ਵੀ ਐਸਾ ਆਖਿਆ ਲੇਕਿਨ ਅਖੀਰ ਤੇ ਇੱਕ ਬੱਚਾ ਬੈਠਾ ਸੀ ਖੜਾ ਹੋ ਗਿਆ ਆਖਣ ਲੱਗਾ ਉਸਤਾਦ ਜੀ ਸਹੀ ਮੈਂ ਦੱਸ ਸਕਦਾ ਮੈਂ ਅਯਾਲੀ ਦਾ ਲੜਕਾ ਅਸੀਂ ਭੇਡਾਂ ਪਾਲਦੇ ਹਾਂ ਸਾਡੇ ਘਰ ਭੇਡਾਂ ਹੈਗੀਆਂ ਨੇ ਮੈਂ ਆਪ ਨੂੰ ਜਵਾਬ ਰਿਹਾ ਕਿਉਂਕਿ ਭੇਡਾਂ ਦੇ ਸੁਭਾਅ ਦਾ ਮੈਨੂੰ ਪਤਾ ਹੈ ਇੱਕ ਭੇਡ ਛਾਲ ਮਾਰ ਕੇ ਲੰਘ ਗਈ ਤੋ ਸਮਝ ਲੈਣਾ ਸਾੜੀਆਂ ਭੇਡਾਂ ਉਸੇ ਪਿੱਛੇ ਗਈਆਂ ਬਾਕੀ ਕੁਛ ਵੀ ਨਹੀਂ ਬਚਿਆ। ਇੱਕ ਜਿੱਧਰ ਗਈ ਬਾਕੀ ਕੁਛ ਵੀ ਨਹੀਂ ਬਚਿਆ ਸਾਰੀਆਂ ਉਸੇ ਪਾਸੇ ਚਲੀਆਂ ਗਈਆਂ। ਧਾਰਮਿਕ ਦੁਨੀਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬੋਸੀਦਾ ਰਸਮ ਭੇਡਾ ਚਾਲ ਪਰਿਵਾਰਕ ਜ਼ਿੰਦਗੀ ਦੇ ਵਿੱਚ ਆਰਥਿਕ ਦੁਨੀਆਂ ਵਿੱਚ ਫੈਸ਼ਨ ਦੀ ਦੁਨੀਆਂ ਵਿੱਚ ਹੋਰ ਚਾਰੋ ਪਾਸੇ ਮਨੁੱਖ ਨੂੰ ਦੇਖੀਏ ਤਾਂ ਕਿਸੇ ਹੱਦ ਤੱਕ ਕਿਸੇ ਦੇ ਪਿੱਛੇ ਚੱਲ ਰਿਹਾ ਬਿਨਾਂ ਸੋਚੇ ਸਮਝਿਆ ਬਿਨਾਂ ਜਾਣਿਆ ਵੀ ਜਿਸ ਦੇ ਪਿੱਛੇ ਤੂੰ ਚੱਲ ਰਿਹਾ ਕਦਮ ਕਿੱਥੇ ਪਹੁੰਚਣਗੇ ਜਿਸ ਦੇ ਪਿੱਛੇ ਤੂੰ ਚੱਲ ਰਿਹਾ ਆਖਿਰ ਮੰਜ਼ਿਲ ਕੀ ਹੈ ਟਿਕਾਣਾ ਕੀ ਹੈ ਕਿਸ ਥਾਂ ਤੇ ਤੂੰ ਪਹੁੰਚੇਗਾ। ਪਰ ਕੀਤਾ ਕੀ ਜਾਏ ਅਵਿਚਾਰ ਸੂਝ ਨਹੀਂ ਸਮਝ ਨਹੀਂ ਭੇਡ ਚਾਲ ਕੀ ਅੰਧਗਤ ਜਾਣ ਲਿਓ ਅਵਿਚਾਰ। ਇਹ ਅਦੁੱਤੀ ਪ੍ਰਸ਼ਨ ਨੇ ਦਸਮ ਗ੍ਰੰਥ ਵਿਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ, ਜੋ ਆਤਮਾ ਦੇ ਗਹਿਰੇ ਤਲ ਵਿਚੋਂ ਚਿੰਤਨ ਕਰਨ ਵਾਲੇ ਪੁਰਸ਼ਾਂ ਦੇ ਅੰਦਰੋਂ, ਅੰਤਰਮੁਖੀ ਪੁਰਸ਼ਾਂ ਦੇ ਅੰਦਰੋਂ ਪੈਦਾ ਹੁੰਦੇ ਨੇ। ਔਰ ਇਨ੍ਹਾਂ ਸਵਾਲਾਂ ਦਾ ਪੈਦਾ ਹੋਣਾ ਇਸ ਗੱਲ ਦਾ ਸਬੂਤ ਵੀ ਹੈ ਕਿ ਅੰਤਰਮੁਖੀ ਹੋ ਗਿਆ। ਇਸ ਤਰ੍ਹਾਂ ਦੇ ਅਨੇਕਾਂ ਸਵਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਵੀ ਮੌਜੂਦ ਨੇ। ਸਿੱਧ ਸਵਾਲ ਕਰਦੇ ਨੇ, ਗੁਰੂ ਨਾਨਕ ਜਵਾਬ ਦਿੰਦੇ ਨੇ। ਬ੍ਰਾਹਮਣ ਸਵਾਲ ਕਰਦੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ। ਮੱਕੇ ਦੇ ਹਾਜੀ ਸਵਾਲ ਕਰਦੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ। ਬੜੇ ਬੜੇ ਉਲਮਾ ਸੁਲਤਾਨ ਔਰ ਧਨਵਾਨ ਗੁਰੂ ਨਾਨਕ ਤੇ ਸਵਾਲ ਕਰਦੇ ਨੇ, ਗੁਰੂ ਨਾਨਕ ਜਵਾਬ ਦਿੰਦੇ ਨੇ, ਪ੍ਰਸ਼ਨਾਂ ਦੇ ਉੱਤਰ ਦਿੰਦੇ ਨੇ। ਜੈਸੇ ਕਿ ਹਾਜੀਆਂ ਨੇ ਪੁੱਛਿਆ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ ਇੱਕ ਪ੍ਰਸ਼ਨ। ਬਾਬਾ ਆਖੇ ਹਾਜੀਓ, ਸ਼ੁਭ ਅਮਲਾਂ ਬਾਦੋਂ ਦੋਨੋਂ ਰੋਈ। ਜਿਹਦੇ ਅਮਾਲ ਚੰਗੇ ਨੇ, ਜਿਹਦੇ ਕਰਮ ਚੰਗੇ ਨੇ, ਉਹ ਚੰਗਾ ਹੈ, ਨਾ ਹਿੰਦੂ ਚੰਗਾ ਹੈ, ਨਾ ਮੁਸਲਮਾਨ ਚੰਗਾ ਹੈ। ਚੰਗਿਆਈ ਨੂੰ ਨਾਪਣਾ ਹੈ ਕਰਮਾਂ ਨਾਲ, ਨਾਪੋ ਚੰਗਿਆਈ ਨੂੰ ਨਾਮ ਨਾਲ, ਮਜ਼ਹਬ ਨਾਲ, ਭਾਸ਼ਾ ਨਾਲ, ਦੇਸ਼ ਨਾਲ, ਜ਼ਾਤ ਪਾਤ ਨਾਲ ਨਾ ਨਾਪੋ। ਫਲਾਣੀ ਕੌਮ ਚੰਗੀ ਹੈ, ਫਲਾਣਾ ਦੇਸ਼ ਚੰਗਾ ਹੈ, ਫਲਾਣਾ ਘਰ ਚੰਗਾ ਹੈ, ਨਹੀਂ। ਜਿਸ ਦੇ ਕਰਮ ਚੰਗੇ ਨੇ ਉਹੀ ਚੰਗਾ ਹੈ। ਔਰ ਚੰਗਿਆਈ ਨੂੰ ਵਿਅਕਤੀਗਤ ਤਲ ਤੇ ਨਾਪਾਂਗੇ। ਕੋਈ ਮਨੁੱਖ ਚੰਗਾ ਹੋ ਸਕਦਾ ਹੈ? ਸਾਰੇ ਦਾ ਸਾਰਾ ਦੇਸ਼ ਦਾ ਚੰਗਾ ਹੋਣਾ ਬਹੁਤ ਔਖੀ ਗੱਲ ਹੈ। ਜੈਸੇ ਕਹਿ ਦੇਣਾ ਫਲਾਣਾ ਦੇਸ਼ ਮਹਾਨ ਹੈ, ਨਹੀਂ। ਕੋਈ ਵਿਅਕਤੀ ਉੱਥੇ ਮਹਾਨ ਹੋ ਸਕਦਾ ਹੈ? ਔਰ ਮਨੁੱਖ ਦੀ ਮਹਾਨਤਾ ਉਸਦੇ ਕਰਮਾਂ ਤੇ ਖੜੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ, ਭਾਸ਼ਾ ਕਰਕੇ, ਨਸਲ ਕਰਕੇ, ਜਾਤ ਕਰਕੇ, ਪਾਤ ਕਰਕੇ, ਮਜ਼ਹਬ ਕਰਕੇ ਕੋਈ ਵੱਡਾ ਨਹੀਂ, ਚੰਗੇ ਅਮਾਲ ਕਰਕੇ ਵੱਡਾ ਹੈ, ਚੰਗੇ ਕਰਮਾਂ ਕਰਕੇ ਜੋ ਹੈ ਕੋਈ ਵੱਡਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਰਮ ਨੂੰ ਗੁਣਾਂ ਦੀ ਬੁਨਿਆਦ ਤੇ ਖੜਾ ਕੀਤਾ। ਕਿਸੇ ਪਖੰਡ, ਵਹਿਮ, ਰਸਮੋ, ਤੋਹਮਾਤ ਦੇ ਆਧਾਰ ਤੇ ਧਰਮ ਨੂੰ ਨਹੀਂ ਖੜਾ ਕੀਤਾ, ਗੁਣਾਂ ਤੇ ਖੜਾ ਕੀਤਾ ਹੈ। ਔਰ ਸਾਫ਼ ਕਹਿ ਦਿੱਤਾ ਹੈ, ਗੁਣ ਪ੍ਰਭੂ ਸੂਰਜ ਦੀ ਕਿਰਨ ਹੈ। ਔਰ ਧਾਰਮਿਕ ਬੰਦੇ ਦੀ ਇਹ ਪਹਿਚਾਣ ਹੈ ਕਿ ਉਸ ਦੇ ਅੰਦਰ ਸੂਰਜ ਦੀਆਂ ਕਿਤਨੀਆਂ ਕਿਰਨਾਂ ਪ੍ਰਵੇਸ਼ ਕਰ ਗਈਆਂ, ਉਸ ਦੇ ਅੰਦਰ ਕਿਤਨੇ ਗੁਣ ਪ੍ਰਵੇਸ਼ ਕਰ ਗਏ, ਉਸ ਦੇ ਅੰਦਰ ਕਿਤਨਾ ਚਾਨਣ ਆ ਗਿਆ, ਉਸ ਦੇ ਅੰਦਰ ਕਿਤਨਾ ਪ੍ਰਕਾਸ਼ ਆ ਗਿਆ। ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਥਾਂ ਥਾਂ ਤੇ ਭਰਮਣ ਕਰਕੇ ਮਨੁੱਖੀ ਸਵਾਲਾਂ ਦੇ ਜਵਾਬ ਦਿੱਤੇ, ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਆਪਣਾ ਢੰਗ, ਆਪਣਾ ਤਰੀਕਾ। ਭਾਈ ਸਾਹਿਬ ਭਾਈ ਨੰਦ ਲਾਲ ਦਾ ਵੀ ਇੱਕ ਬੜਾ ਕੀਮਤੀ ਸ਼ੇਰ, ਉਹਦੇ ਚ ਆਪ ਸਵਾਲ ਖੜਾ ਕਰਦੇ ਨੇ ਔਰ ਆਪ ਹੀ ਜਵਾਬ ਦਿੰਦੇ ਨੇ। ਗਮ ਚੇ ਬਾਸ਼ਰ ਚੀਜ਼ ਸ਼ਾਦੀ, ਗਮ ਕੀ ਸ਼ਾਦੀ ਕੀ ਹੈ, ਖੁਸ਼ੀ ਕਿਸ ਨੂੰ ਕਹਿੰਦੇ ਨੇ, ਗਮ ਕਿਸ ਨੂੰ ਕਹਿੰਦੇ ਨੇ। ਗਮ ਚੇ ਬਾਸ਼ਰ ਰਾਤ ਜਵਾਬ ਦਿੰਦੇ ਨੇ, ਗਫਲਤ ਅਜ ਯਾਦ ਏ ਖੁਦਾ, ਪਰਮਾਤਮਾ ਦੀ ਯਾਦ ਤੋਂ ਗਫਲਤ ਕਰਨੀ ਬਸ ਇਹੀ ਗਮ ਹੈ, ਇਹੀ ਦੁੱਖ ਹੈ। ਚੀਜ਼ ਤੇ ਸ਼ਾਦੀ ਖੁਸ਼ੀ ਕੀ ਹੈ, ਖੇੜਾ ਕੀ ਹੈ, ਆਨੰਦ ਕੀ ਹੈ, ਯਾਦ ਆਂਬਾ ਮੁੰਤਹਾ। ਅੰਦਰੋਂ ਹੀ ਸਵਾਲ ਪੈਦਾ ਹੋਇਆ, ਅੰਦਰੋਂ ਹੀ ਜਵਾਬ ਆ ਗਿਆ। ਲੱਗਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਹ ਅਗੰਮੀ ਸਵਾਲ ਅੰਦਰੋਂ ਉੱਠੇ ਨੇ ਔਰ ਬਹੁਤ ਕੀਮਤੀ ਇਹ ਸਵਾਲ, ਖਾਸ ਕਰਕੇ ਥੋੜਾ ਜਿਹਾ ਵੀ ਅੰਤਰ ਮਨੁੱਖ ਕੀ ਮਨੁੱਖ ਜਿਹੜਾ ਹੈ ਉਸਦੇ ਲਈ ਕਾਫੀ ਜੋ ਹੈ ਪ੍ਰੇਰਣਾ ਦਾ ਬਾਇਸ ਬਣਨਗੇ ਔਰ ਸੱਚ ਦਾ ਮਾਰਗ ਦਰਸ਼ਨ ਕਰਨਗੇ।